ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਨ ਇੱਛਾ ਦਾਨ ਕਰਨ ਸਰਬਤਰ ਆਸਾ ਪੂਰਨ ਖੰਡਨ ਕਾਲ ਕਲੇਸ਼ ਪ੍ਰਭ ਸਿਮਰ ਨਾਨਕ ਨਹਿ ਦੂਰਨ ਮਨ ਇੱਛਾ ਦਾਨ ਕਰਨ ਸਰਬਤਰ ਆਸਾ ਪੂਰਨ ਖੰਡਨ ਕਾਲ ਕਲੇਸ਼ ਪ੍ਰਭ ਸਿਮਰ ਨਾਨਕ ਨਹਿ ਦੂਰਨ ਹਬ ਰੰਗ ਮਾਣ ਜਿਸ ਸੰਗ ਤਸੇ ਲਾਈਐ ਨੇਹੁ ਸੋ ਸਹੁ ਬਿੰਦ ਨਾ ਵਿਸਰਉ ਨਾਨਕ ਜਿਨ ਸੁੰਦਰ ਰਚਿਆ ਦੇਹੁ ਪੌੜੀ ਜਿਉ ਪ੍ਰਾਣ ਤਨ ਧਨ ਦੀਆ ਦਿਨੇ ਰਸ ਭੋਗ ਗ੍ਰਹਿ ਮੰਦਰ ਰਥ ਆਸ ਦੀਏ ਰਚ ਭਲੇ ਸੰਜੋਗ ਸੁਤ ਬਨਤਾ ਸਾਜਨ ਸੇਵਕ ਦੀਏ ਪ੍ਰਭ ਦੇਵਨ ਜੋਗ ਹਰ ਸਿਮਰਤ ਤਨ ਮਨ ਹਰਿਆ ਲਹਿ ਜਾਹੇ ਵਿਜੋਗ ਸਾਧ ਸੰਗ ਹਰ ਗੁਣ ਰਮੋ ਬਿਨ ਸੇ ਸਭ ਰੋਗ ਹਰ ਸਿਮਰਤ ਤਨ ਮਨ ਹਰਿਆ ਲਹਿ ਜਾਹੇ ਵਿਜੋਗ ਸਾਧ ਸੰਗ ਹਰ ਗੁਣ ਰਮੋ ਬਿਨ ਸੇ ਸਭ ਰੋਗ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀ, ਆਪ ਵਡਭਾਗੇ ਹੋ ਹਰ ਰੋਜ਼ ਦੀ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ ਨੂੰ ਇਸ਼ਨਾਨ ਕਰਨ ਉਪਰੰਤ ਗੁਰਦੁਆਰਾ ਮੰਜੀ ਸਾਹਿਬ ਦੀ ਵਾਰਡ ਨਾਲ ਵਿਖੇ ਜੁੜ ਕੇ ਗੁਰੂ ਕੇ ਕੀਰਤਨੀਆਂ ਪਾਸੋਂ ਆਪ ਜੀਆਂ ਨੇ ਆਸਾ ਕੀ ਵਾਰ ਦਾ ਕੀਰਤਨ ਸਰਵਣ ਕੀਤਾ ਹੈ। ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਪ੍ਰਾਪਤ ਹੋਏ ਅੱਜ ਦੇ ਪਾਵਨ ਸ੍ਰੀ ਮੁਖਵਾਕ ਦੀ ਕਥਾ ਵਿਚਾਰ ਸਾਂਝੀ ਕਰਨ ਵਾਸਤੇ ਦੇਸ਼ ਵਿਦੇਸ਼ਾਂ ਦੇ ਅੰਦਰ ਤਥਾ ਘਰਾਂ ਦੇ ਅੰਦਰ ਅਤੇ ਗੁਰਦੁਆਰਾ ਮੰਜੀ ਸਾਹਿਬ ਦੀ ਵਾੜ ਆਲ ਵਿਖੇ ਸਤਿਗੁਰਾਂ ਦੀ ਪਾਵਨ ਹਾਜ਼ਰੀ ਵਿੱਚ ਜੁੜ ਬੈਠੇ ਹੋ। ਦੀਨ ਦੁਨੀਆ ਦੇ ਮਾਲਕ ਪਰਮੇਸ਼ਰ ਸਰੂਪ ਗਿਆਨ ਦੇ ਮਹਾਸਾਗਰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ ਮਾਨ ਹੋ ਕੇ ਅੱਜ ਦਾ ਇਹ ਪਾਵਨ ਹੁਕਮਨਾਮਾ ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਦੀ ਪਾਵਨ ਰਸਨਾ ਤੋਂ ਰਾਗ ਜੈਤਸਰੀ ਦੀ ਵਾਰ ਅੰਦਰ ਸਮੁੱਚੀ ਲੋਕਾਈ ਨੂੰ ਬਖਸ਼ਿਸ਼ ਕੀਤਾ ਹੈ। ਸਤਿਗੁਰਾਂ ਦੇ ਕੋਲ ਇੱਕ ਮਹਾਨ ਵਿਦਵਾਨ ਪੰਡਿਤ ਆਇਆ, ਉਹ ਪੰਡਿਤ ਨੇ ਸਤਿਗੁਰਾਂ ਨੂੰ ਕਈ ਪ੍ਰਕਾਰ ਦੇ ਸਵਾਲ ਕੀਤੇ। ਸਤਿਗੁਰੂ ਜੀ ਨੇ ਉਹਦੇ ਸਵਾਲਾਂ ਦਾ ਜਵਾਬ ਇਹ ਪਾਵਨ ਜੈਤਸਰੀ ਦੀ ਵਾਰ ਅੰਦਰ ਬਖਸ਼ਿਸ਼ ਹੀ ਕੀਤਾ। ਪੰਡਿਤ ਨੇ ਬੇਨਤੀ ਕੀਤੀ, ਮਹਾਰਾਜ ਸੁਣਿਆ ਹੈ ਕਿ ਉਹ ਪਰਮੇਸ਼ਰ ਸ੍ਰਿਸ਼ਟੀ ਦੀ ਸਾਜਨਾ ਕਰਦਾ ਹੈ ਔਰ ਇਹਦੀ ਪਾਲਣਾ ਵੀ ਉਹ ਆਪ ਕਰਦਾ ਹੈ ਤੇ ਇਹਦੀ ਲੈਤਾ ਵੀ ਉਹ ਆਪ ਕਰਦਾ ਹੈ। ਮਹਾਰਾਜ ਕਿਰਪਾ ਕਰਕੇ ਹੋਰ ਵੀ ਉਸ ਪਰਮਾਤਮਾ ਦੇ ਗੁਣਾਂ ਦਾ ਵਰਣਨ ਕਰਕੇ ਦੱਸੋ ਤਾਂ ਗੁਰਦੇਵ ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਸਗੋ ਜੀ ਜੈਸਰੀ ਦੀ ਵਾਰ ਦੀ ਤੀਸਰੀ ਪੌੜੀ ਦੇ ਅੰਦਰ ਸਲੋਕ ਅਤੇ ਪੌੜੀ ਉਚਾਰਨ ਕਰਕੇ ਵਾਹਿਗੁਰੂ ਦੇ ਗੁਣਾਂ ਦਾ ਵਰਣਨ ਕੀਤਾ ਹੈ ਔਰ ਵਿਦਵਾਨਾਂ ਦੀ ਵਿਚਾਰ ਹੈ ਕਿ ਇਸ ਵਾਰ ਦੇ ਅੰਦਰ ਸਲੋਕ ਅਤੇ ਪੌੜੀਆਂ ਇਹ ਧੰਨ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਜੀ ਦੀਆਂ ਉਚਾਰਨ ਕੀਤੀਆਂ ਹੋਈਆਂ ਨੇ। 20 ਸਲੋਕ ਅਤੇ 20 ਪੌੜੀਆਂ ਹਨ। ਸਤਿਗੁਰੂ ਉਸ ਆਏ ਮਹਾਨ ਵਿਦਵਾਨ ਪੰਡਿਤ ਨੂੰ ਇਹ ਉਪਦੇਸ਼ ਬਖਸ਼ਿਸ਼ ਕਰਦੇ ਹਨ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਨ ਇੱਛਾ ਦਾਨ ਗਿਆਨ ਕਰਨ।
ਸੰਗਤ ਜੀ, ਇਹ ਪਾਵਨ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 706 ਤੇ ਸੁਭਾਏਮਾਨ ਹੈ। ਸਲੋਕ ਇਹ ਮੂਲ ਰੂਪ ਹੈ, ਪੌੜੀ ਦੇ ਵਿੱਚ ਸਤਿਗੁਰਾਂ ਨੇ ਇਹਦੀ ਖੁੱਲ੍ਹ ਕੇ ਵਿਆਖਿਆ ਵੀ ਕੀਤੀ ਹੈ। ਸਲੋਕ ਇਹ ਕਾਵਿ ਦਾ ਇੱਕ ਅੰਗ ਵੀ ਹੈ। ਜਿਹੜੀਆਂ ਚਾਰ ਮੁਕਤੀਆਂ ਮੰਨੀਆਂ ਨੇ, ਉਹਨਾਂ ਚਾਰ ਮੁਕਤੀਆਂ ਦੇ ਵਿੱਚੋਂ ਇੱਕ ਸਲੋਕ ਮੁਕਤੀ ਵੀ ਹੈ, ਜਿਹਨੂੰ ਇਉਂ ਕਿਹਾ ਜਾਂਦਾ ਹੈ, ਸਰੇ ਲੋਕ ਦੀ ਪ੍ਰਾਪਤੀ ਕਰ ਲੈਣੀ। ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ, ਹੇ ਪੰਡਿਤ ਜੀ, ਪਰਮਾਤਮਾ ਦੇ ਗੁਣ ਪ੍ਰਭੂ ਦੇ ਪਰਉਪਕਾਰ ਗਿਣਤੀ ਮਿਣਤੀ ਤੋਂ ਰਹਿਤ ਹਨ, ਫਿਰ ਵੀ ਤੁਸੀਂ ਬੇਨਤੀ ਕੀਤੀ ਹੈ ਤੇ ਅਸੀਂ ਤੁਹਾਨੂੰ ਵਾਹਿਗੁਰੂ ਦੇ ਗੁਣਾਂ ਦਾ ਵਰਣਨ ਕਰਕੇ ਦੱਸਦੇ ਹਾਂ। ਮਨ ਇੱਛਾ ਦਾਨ ਕਰਨ, ਉਹ ਜੀਵਾਂ ਦੀ ਮਨ ਚਿਤਵਣੀ ਅਨੁਸਾਰ ਦਾਨ ਕਰਨ ਵਾਲਾ ਹੈ। ਜੋ ਜੋ ਵੀ ਜੀਵ ਉਹਦੇ ਪਾਸੋਂ ਦਾਨ ਮੰਗਦੇ ਨੇ, ਉਹ ਪ੍ਰਭੂ ਸਾਰਿਆਂ ਨੂੰ ਦਾਨ ਦਿੰਦਾ। ਸੰਗਤ ਜੀ, ਉਹ ਇਤਨਾ ਦਿਆਲੂ ਹੈ, ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ ਹੈ ਕਿ ਜੀਵ ਦੇ ਗੁਨਾਹ ਤੱਕਦਾ ਹੈ, ਇਹ ਦੋਚੀ ਹੈ, ਇਹ ਪਾਪੀ ਹੈ, ਇਹ ਕੁਕਰਮੀ ਹੈ, ਪਰ ਸਤਿਗੁਰੂ ਜੀ ਕਹਿੰਦੇ ਉਹਨੂੰ ਦਾਨ ਦੇਣ ਤੋਂ ਪਿੱਛੇ ਨਹੀਂ ਹਟਦਾ। ਉਹਨੂੰ ਰੋਟੀ ਰੋਜੀ ਪਰਮੇਸ਼ਰ ਦੇ ਹੀ ਜਾਂਦਾ ਹੈ। ਇੱਕ ਬੱਚਾ ਗਲਤੀ ਕਰਦਾ ਹੈ ਤੇ ਮਾਂ ਉਹਨੂੰ ਝਿੜਕਦੀ ਹੈ ਕਿ ਮੈਂ ਅੱਜ ਤੈਨੂੰ ਰੋਟੀ ਨਹੀਂ ਦੇਣੀ, ਪਰ ਉਹ ਪ੍ਰਭੂ ਇਤਨਾ ਕਿਰਪਾਲੂ ਦਿਆਲੂ ਹੈ, ਦੁੱਖਣ ਦੇਖਤ ਹੈ ਪਰ ਦੇਖ ਨਾ ਹਾਰੇ, ਸਾਡੇ ਗੁਨਾਹ ਤੱਕਦਾ ਹੈ ਪਰ ਸੰਗਤ ਜੀ ਉਹ ਸਾਨੂੰ ਰੋਜੀ ਰੋਟੀ ਦੇਣ ਤੋਂ ਪਿੱਛੇ ਨਹੀਂ ਹਟਦਾ, ਦਾਨ ਦੇ ਹੀ ਜਾਂਦਾ ਹੈ। ਕੁਛ ਦਾਨ ਅਸੀਂ ਮੰਗਦੇ ਹਾਂ ਪਰ ਕੁਛ ਉਹ ਆਪਣੇ ਤੌਰ ਤੇ ਵੀ ਦੇ ਜਾਂਦਾ ਹੈ। ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਜ਼ਿਕਰ ਕੀਤਾ ਹੈ, ਤੂੰ ਅਣ ਮੰਗਿਆ ਦਾਨ ਦੇਵਣਾ ਸਭਨਾ ਜੀਆਂ। ਹੇ ਸੱਚੇ ਪਾਤਸ਼ਾਹ, ਤੁਸੀਂ ਬਗੈਰ ਮੰਗਿਆ ਤੋਂ ਹੀ ਸਾਰਿਆਂ ਜੀਵਾਂ ਨੂੰ ਦਾਨ ਦੇ ਜਾਂਦੇ ਹੋ। ਇਹ ਇਤਨਾ ਦਾਨੀ ਹੈ ਸੰਗਤ ਜੀ, ਦੁਨੀਆਂ ਦੇ ਅੰਦਰ ਦਾਨੀ ਚਾਰ ਪ੍ਰਕਾਰ ਦੇ ਮੰਨੇ ਨੇ। ਆਸਾ ਦੀ ਵਾਰ ਵਿੱਚ ਵੀ ਸਤਿਗੁਰਾਂ ਨੇ ਜ਼ਿਕਰ ਕੀਤਾ ਹੈ ਕਿ ਇੱਕ ਦਾਤੇ ਉਹ ਨੇ, ਦੇ ਮੰਗੈ ਸਹਿਸਾ ਗੁਣਾ, ਉਹ ਦਾਨ ਦਿੰਦੇ ਨੇ ਤੇ ਫਿਰ ਉਸ ਦਾਨ ਦੀ ਇੱਛਾ ਕਰਦੇ ਨੇ ਕਿ ਸਾਨੂੰ ਇਹਦੇ ਬਦਲੇ ਹਜ਼ਾਰ ਗੁਣਾ ਇਹਦਾ ਫਲ ਪ੍ਰਾਪਤ ਹੋਵੇ। ਧੇਲੀ ਦੇ ਕੇ ਹਵੇਲੀ ਮੰਗਦੇ ਨੇ, ਸੂਈ ਦਾਨ ਕਰਕੇ ਤੇ ਸੰਗਤ ਜੀ ਉਹ ਵਾਹਿਗੁਰੂ ਦਾ ਬੇਬਾਨ ਮੰਗਦੇ ਨੇ। ਦੂਜੇ ਦਾਤੇ ਐਸੇ ਨੇ, ਸੋਭ ਕਰੇ ਸੰਸਾਰ, ਉਹ ਦਾਨ ਕਰਦੇ ਨੇ, ਇਸ ਕਰਕੇ ਕਰਦੇ ਨੇ ਕਿ ਦੁਨੀਆਂ ਦੇ ਲੋਕ ਸਾਡੀ ਸੋਭਾ ਕਰਨ, ਵੀ ਬੜਾ ਦਾਨੀ ਹੈ। ਸਤਿਗੁਰੂ ਜੀ ਕਹਿੰਦੇ ਨੇ ਹਰੀਚੰਦ, ਦਾਨ ਕਰੇ ਜਸ ਲੇਵੈ। ਰਾਜਾ ਹਰੀਚੰਦ ਦਾਨ ਕਰਦਾ ਸੀ ਤੇ ਦੁਨੀਆਂ ਦੇ ਲੋਕ ਉਹਦਾ ਜਸ ਕਰਦੇ ਸਨ। ਸੰਗਤ ਜੀ, ਇਸ ਤਰ੍ਹਾਂ ਚਾਰ ਪ੍ਰਕਾਰ ਦੇ ਦਾਨੀ ਨੇ। ਇੱਕ ਦਾਨੀ ਉਹ ਨੇ ਜਿਹੜੇ ਨਿਰਇੱਛਤ ਹਨ, ਉਹ ਦਾਨ ਕਰਕੇ ਕੋਈ ਇੱਛਾ ਨਹੀਂ ਰੱਖਦੇ। ਕਈ ਦਾਨ ਕਰਦੇ ਨੇ ਕਿ ਸਾਨੂੰ ਸਵਰਗ ਪ੍ਰਾਪਤ ਹੋ ਜਾਵੇ, ਸਾਨੂੰ ਸੁਖ ਪ੍ਰਾਪਤ ਹੋਵੇ, ਪਰ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਪ੍ਰਭੂ ਜੀਵਾਂ ਦੀ ਮਨ ਇੱਛਾ ਅਨੁਸਾਰ, ਮਨ ਚੇਤਵਨੀ ਅਨੁਸਾਰ ਦਾਨ ਕਰਦਾ ਹੈ। ਸੰਗਤ ਜੀ, ਸਾਰੇ ਜੀਵ ਜਿਹੜੇ ਨੇ ਨਾ, ਉਹ ਪ੍ਰਭੂ ਤੋਂ ਸੁਖ ਦਾ ਦਾਨ ਤਾਂ ਮੰਗਦੇ ਨੇ। ਹਰੇਕ ਜੀਵ ਸੁਖ ਮੰਗਦਾ ਹੈ, ਪਰ ਦੁੱਖ ਉਹ ਆਪਣੇ ਆਪ ਹੀ ਦੇ ਜਾਂਦਾ ਹੈ, ਆਪਾਂ ਮੰਗਦੇ ਨਹੀਂ। ਦੁੱਖ ਦਾ ਦਾਨ ਵੀ ਦੇ ਦਿੰਦਾ ਹੈ। ਸਤਿਗੁਰੂ ਜੀ ਕਹਿੰਦੇ ਨੇ ਮਨ ਇੱਛਾ ਦਾਨ ਕਰਨ, ਹੇ ਜੀਵ, ਹੇ ਪ੍ਰਾਣੀ, ਉਹ ਪ੍ਰਭੂ ਪਰਮਾਤਮਾ ਇਤਨਾ ਦਿਆਲੂ ਕਿਰਪਾਲੂ ਹੈ, ਤੇਰੇ ਮਨ ਦੀ ਇੱਛਾ ਅਨੁਸਾਰ ਤੈਨੂੰ ਉਹ ਦਾਨ ਕਰਨ ਵਾਲਾ
ਪੂਰਨ ਹੈ।
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਪੰਡਿਤ ਜੀ, ਕੇਵਲ ਉਹ ਦਾਨ ਦੇਣ ਵਾਲਾ ਹੀ ਨਹੀਂ, ਉਹ ਪਰਮਾਤਮਾ ਜੀਵਾਂ ਦੀਆਂ ਸਾਰੀਆਂ ਆਸਾਂ ਪੂਰੀਆਂ ਕਰਨ ਵਾਲਾ ਹੈ। ਦੁਨੀਆਂ ਦੇ ਅੰਦਰ ਦਾਨੀ ਵੀ ਬਹੁਤ ਹੋਣਗੇ। ਸੰਗਤ ਜੀ, ਪਰ ਹੋ ਸਕਦਾ ਉਹ ਕਿਸੇ ਦੀ ਆਸਾ ਪੂਰੀ ਨਾ ਕਰ ਸਕਦੇ ਹੋ। ਕੋਈ ਇੱਕ ਦਿਨ ਵਾਸਤੇ ਦਾਨ ਕਰੇਗਾ, ਕੋਈ ਦੋ ਦਿਨ ਵਾਸਤੇ ਦਾਨ ਕਰੇਗਾ। ਪਿੱਛੇ ਲਾਕਡਾਊਨ ਹੋਣ ਕਰਕੇ ਬਹੁਤ ਦਾਨੀ ਉੱਭਰ ਕੇ ਆਏ, ਥਾਂ ਥਾਂ 'ਤੇ ਲੰਗਰ ਲੱਗੇ, ਥੋੜ੍ਹੇ ਸਮੇਂ ਵਾਸਤੇ ਹੀ। ਪਰ ਉਹ ਪ੍ਰਭੂ ਇਤਨਾ ਦਾਨੀ ਇਤਨਾ ਵੱਡਾ ਦਾਨੀ ਹੈ, ਨਾਲ ਉਹ ਸਾਰਿਆਂ ਦੀਆਂ ਆਸਾਂ ਵੀ ਪੂਰੀਆਂ ਕਰਦਾ ਹੈ। ਲਾਕਡਾਊਨ ਦੇ ਸਮੇਂ ਸੰਸਥਾਵਾਂ ਨੇ ਗੁਰਸਿੱਖਾਂ ਨੇ ਬਹੁਤ ਲੰਗਰ ਦੇ ਦਾਨ ਕੀਤੇ, ਪਰ ਕਈਆਂ ਨੇ ਇਤਰਾਜ ਵੀ ਕੀਤੇ ਕਿਉਂਕਿ ਉਹਨਾਂ ਦੀ ਆਸਾ ਪੂਰੀ ਨਹੀਂ ਹੋਈ। ਸਤਿਗੁਰੂ ਜੀ ਕਹਿੰਦੇ ਪਰਮੇਸ਼ਰ ਜਿੱਥੇ ਜੀਵ ਦੀ ਮਨ ਦੀ ਇੱਛਾ ਅਨੁਸਾਰ ਦਾਨ ਕਰਨ ਵਾਲਾ ਹੈ, ਉੱਥੇ ਇਹਦੀਆਂ ਸਾਰੀਆਂ ਆਸਾਂ ਪੂਰਨ ਕਰਨ ਵਾਲਾ
ਖੰਡਨ ਕਲ ਕਲੇਸ਼
ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਹੇ ਪੰਡਿਤ ਜੀ, ਉਹ ਪਰਮੇਸ਼ਰ ਇਤਨਾ ਬੇਅੰਤ ਹੈ ਕਿ ਇਸ ਜੀਵ ਦੀਆਂ ਸਾਰੀਆਂ ਕਲਪਨਾ ਨੂੰ ਨਾਸ ਕਰ ਦਿੰਦਾ ਹੈ। ਫਿਰ ਮਨ ਵਿੱਚ ਕਿਸੇ ਪ੍ਰਕਾਰ ਦੀ ਕੋਈ ਕਲਪਨਾ ਰਹਿੰਦੀ ਹੀ ਨਹੀਂ, ਮਨ ਟਿਕ ਜਾਂਦਾ ਹੈ, ਮਨ ਕੋਈ ਕਲਪਨਾ ਕਰਦਾ ਹੀ ਨਹੀਂ। ਹਜ਼ੂਰ ਕਹਿੰਦੇ ਨੇ ਕਲੇਸ਼ ਜੋ ਪੰਜ ਪ੍ਰਕਾਰ ਦਾ ਕਲੇਸ਼ ਮੰਨਿਆ ਹੈ, ਅਵਿਦਿਆ ਦਾ ਕਲੇਸ਼, ਅਭਿਨਿਵੇਸ਼ ਕਲੇਸ਼ ਆਦਿ ਕੇ ਪੰਜ ਪ੍ਰਕਾਰ ਦਾ, ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਭਾਈ ਉਹ ਪ੍ਰਭੂ ਜੀਵ ਦੀਆਂ ਕਲਪਨਾ ਨੂੰ ਪੰਜ ਪ੍ਰਕਾਰ ਦੇ ਕਲੇਸ਼ ਨੂੰ ਨਾਸ ਕਰਨ ਵਾਲਾ
ਪ੍ਰਭੂ ਸਿਮਰ ਨਾਨਕ ਨਾ ਦੂਰ ਨਾ।
ਹਜ਼ੂਰ ਕਹਿੰਦੇ ਨੇ ਹੇ ਭਾਈ ਹੇ ਪੰਡਿਤ ਜੀ, ਉਸ ਵਾਹਿਗੁਰੂ ਨੂੰ ਯਾਦ ਕਰੋ ਕਿਉਂਕਿ ਉਹ ਤੁਹਾਡੇ ਤੋਂ ਦੂਰ ਨਹੀਂ, ਸਦਾ ਤੁਹਾਡੇ ਕੋਲ ਹੈ। ਸਦਾ ਅੰਗ ਸੰਗੇ ਅਭੰਗੰ ਦੇ ਪੂਤੇ, ਉਹ ਪਰਮਾਤਮਾ ਹਰੇਕ ਜੀਵ ਦੇ ਨਾਲ ਸਦਾ ਹੀ ਅੰਗ ਸੰਗ ਰਹਿੰਦਾ ਹੈ। ਇਸ ਕਰਕੇ ਉਹਨੂੰ ਸੱਚੇ ਪਾਤਸ਼ਾਹ ਵੀ ਕਹਿੰਦੇ ਭਾਈ ਚੇਤੇ ਕਰ, ਉਹਨੂੰ ਦੂਰ ਨਾ ਸਮਝ, ਨੇੜਾ ਹੈ ਦੂਰ ਨਾ ਜਾਣਿਆ। ਉਹ ਭਾਈ ਉਹਨੂੰ ਦੂਰ ਨਾ ਜਾਣੋ, ਉਹ ਤਾਂ ਬਿਲਕੁਲ ਤੁਹਾਡੇ ਨਜ਼ਦੀਕ
ਹੈ।
ਹਜ਼ੂਰ ਕਹਿੰਦੇ ਨੇ ਭਾਈ ਜਿਸ ਪਰਮਾਤਮਾ ਦਾ ਸੰਗ ਕਰਕੇ ਤੂੰ ਸਾਰੇ ਰੰਗ ਆਨੰਦ ਪ੍ਰੇਮ ਮਾਣੇ ਮਾਣਦਾ
ਹੈ।
ਹਜ਼ੂਰ ਕਹਿੰਦੇ ਨੇ ਤੈਨੂੰ ਤੈਦਾਰ ਤੇ ਤੈਨੂੰ ਉਸ ਮਾਲਕ ਨਾਲ ਪਿਆਰ ਲਾਉਣਾ ਚਾਹੀਦਾ ਹੈ ਜਿਹਦੇ ਨਾਲ ਜੁੜ ਕਰਕੇ ਤੈਨੂੰ ਸਾਰੇ ਹੀ ਆਨੰਦ ਪ੍ਰਾਪਤ ਹੋਏ ਨੇ। ਕੋਈ ਤੇਰੇ ਮਨ ਦੀ ਇੱਛਾ ਹੀ ਨਹੀਂ ਉਹਨੇ ਰਹਿਣ ਦਿੱਤੀ, ਸਾਰੀਆਂ ਆਸਾਂ ਪੂਰੀਆਂ ਕਰ ਦਿੱਤੀਆਂ ਨੇ, ਤੇਰੇ ਭੰਡਾਰ ਭਰ ਦਿੱਤੇ ਨੇ ਦਾਨ ਦੇ ਦੇ ਕੇ, ਤੇਰੀਆਂ ਕਲਪਨਾਵਾਂ ਦੂਰ ਕਰ ਦਿੱਤੀਆਂ ਨੇ, ਕਲੇਸ਼ ਦੂਰ ਕਰ ਦਿੱਤੇ ਨੇ। ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਉਸ ਮਾਲਕ ਦੇ ਨਾਲ ਤੂੰ ਪ੍ਰੇਮ ਲਾ ਤੇ ਉਹਨੂੰ ਹਮੇਸ਼ਾ ਹੀ ਯਾਦ ਕਰ।
ਸੋ ਸਹਿਬਿੰਦ ਨਾ ਵਿਸਰੋ।
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਸੋ ਉਹ ਪਤੀ ਪਰਮਾਤਮਾ, ਸੋ ਦਾ ਅਰਥ ਹੈ ਪਤੀ, ਸੋ ਦਾ ਅਰਥ ਹੈ ਉਹ ਪਤੀ ਪਰਮਾਤਮਾ ਪਰਮੇਸ਼ਵਰ ਤੈਨੂੰ ਇੱਕ ਬਿੰਦ ਅਰੰਚਕ ਮਾਤਰ ਵੀ ਵਿਸਰੇ ਨਾ, ਤੈਨੂੰ ਭੁੱਲੇ ਨਾ, ਨਾ ਭੁਲਾਓ ਨੂੰ ਜਿਹਨੇ ਤੇਰੇ ਤੇ ਇੱਡੀ ਵੱਡੀ ਕਿਰਪਾ ਕੀਤੀ ਹੈ ਨਾ ਭਾਈ, ਉਹਨੂੰ ਚੇਤੇ ਰੱਖਿਆ ਕਰ, ਸਾਹ ਸਾਹ ਦੇ ਨਾਲ ਉਹਨੂੰ ਚੇਤੇ ਰੱਖ। ਤੂੰ ਸਾਰੀਆਂ ਇੱਛਾਵਾਂ ਪੂਰੀਆਂ ਕਰਨ ਵਾਲਾ ਹੈ, ਸਾਰੀਆਂ मनोकामनावां पूरियां करने वाला है सच्चे पातशाह। इस करके सतगुरु जी कहिंदे भाई नूं एक बिंद रंचक मात्र भी विसार ना भुलाना।
नानक जिन सुंदर रचिया दे हो।
हजूर कथन करदे ने भाई जिस परमात्मा ने तेरा सुंदर शरीर रचिया है, तेरे शरीर की बनतर बड़ी सुंदर बनाई है, उन्हें चेते रखिया कर। जे किते ओ तेरे शरीर का बनतर जेड़ी है इन्हू किते विंगी टेढ़ी पड़ा देंदा फिर तू की कर लेना सी। ਉਹਦੇ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲਦਾ। ਸੰਗਤ ਜੀ ਉਹਦੇ ਅੱਗੇ ਤਾਂ ਅਰਦਾਸ ਬੇਨਤੀ ਹੀ ਕਰਨੀ ਬੜ ਆਉਂਦੀ ਹੈ। ਸੱਚੇ ਪਾਤਸ਼ਾਹ ਆਪ ਕਿਰਪਾਲੂ ਹੋ, ਸਾਡੇ ਤੇ ਰਹਿਮਤ ਕਰਿਓ, ਸਾਨੂੰ ਹਮੇਸ਼ਾ ਆਪਣੇ ਨਾਲ ਜੋੜ ਕੇ ਰੱਖਿਓ ਮਹਾਰਾਜ, ਸਾਡੇ ਤੇ ਬਖਸ਼ਿਸ਼ ਕਰੋ ਮਹਾਰਾਜ, ਸਾਨੂੰ ਐਸੀ ਬਵੇਕ ਬੁੱਧ ਬਖਸ਼ੋ ਅਸੀਂ ਤੁਹਾਨੂੰ ਕਦੇ ਵੀ ਭੁਲਾਈਏ ਨਾ। ਇਹ ਸਾਡੇ ਤੇ ਕਿਰਪਾ ਕਰੋ, ਸਾਨੂੰ ਸਦਾ ਹੀ ਚੇਤੇ ਰਹੋ। ਇਹ ਬਾਤ ਆਪਾਂ ਉਹਦੇ ਤੋਂ ਮੰਗਣੀ ਹੈ ਜਿਹਨੇ ਸਾਨੂੰ ਇਹ ਸੁੰਦਰ ਸੋਹਣਾ ਸੁਨੱਖਾ ਸਰੀਰ ਦਿੱਤਾ।
ਪੌੜੀ ਜਿਉ ਪ੍ਰਾਨ ਤਨ ਧਨ ਦੀਆ।
ਸੱਚੇ ਪਾਤਸ਼ਾਹ ਜੀ ਨੇ ਪੌੜੀ ਦੇ ਅੰਦਰ ਹੁਣ ਸਲੋਕ ਦੀ ਵਿਆਖਿਆ ਕੀਤੀ ਹੈ। ਮਨ ਇੱਛਾ ਦਾਨ ਕਰਨ ਜੀਵ ਦੀ ਚਿਤਵਣੀ ਅਨੁਸਾਰ ਉਹ ਪ੍ਰਭੂ ਦਾਨ ਕਰਨ ਵਾਲਾ ਹੈ। ਦਾਨ ਉਹਨੇ ਕੀ ਦਿੱਤਾ ਇਹਨੂੰ? ਸੱਚੇ ਪਾਤਸ਼ਾਹ ਵੀ ਕਹਿੰਦੇ ਨੇ ਜੀਉ ਪ੍ਰਾਨ ਤਨ ਧਨ ਦੀਆ। ਜਿਸ ਪਰਮਾਤਮਾ ਨੇ ਇਹਨੂੰ ਜੀਉ ਜਿੰਦ ਦਿੱਤੀ, ਜ਼ਿੰਦਗੀ ਦਿੱਤੀ, ਸੰਗਿਆ ਜੀ ਇਹਨੂੰ ਪ੍ਰਾਨ ਦਿੱਤੇ। ਪ੍ਰਾਨ ਨਾਮ ਸੂਖਮ ਸਰੀਰ ਦਾ ਵੀ ਹੈ ਤੇ ਪ੍ਰਾਣ ਨਾਮ ਸਵਾਸਾਂ ਦਾ ਵੀ ਹੈ। ਜਿਸ ਪਰਮਾਤਮਾ ਨੇ ਇਹਨੂੰ ਜ਼ਿੰਦਗੀ ਦਿੱਤੀ ਹੈ, ਇਹ ਸੁੰਦਰ ਸਰੀਰ ਦਿੱਤਾ ਹੈ, ਤਨ ਦਿੱਤਾ ਹੈ, ਸਥੂਲ ਸਰੀਰ ਦਿੱਤਾ ਹੈ, ਸੰਗਤ ਜੀ ਉਹਨੇ ਪ੍ਰਾਣ ਵੀ ਦਿੱਤੇ, ਉਹ ਸਾਨੂੰ ਆਕਸੀਜਨ ਵੀ ਦੇ ਰਿਹਾ ਹੈ। ਪਰ ਉਹਨੇ ਕਦੇ ਬਿੱਲ ਨਹੀਂ ਬਣਾ ਕੇ ਭੇਜਿਆ। ਹੁਣ ਜਿਹੜਾ ਡਾਕਟਰ ਕਿਸੇ ਬੰਦੇ ਨੂੰ ਵੈਂਟੀਲੇਟਰ 'ਤੇ ਲਾਉਂਦਾ ਹੈ, ਬਣਾਵਟੀ ਸਾਹ ਦਿੰਦਾ ਹੈ, ਅਤੇ ਸੰਗਤ ਜੀ ਜੇ ਉਹ ਡਾਕਟਰ ਉਹਦੇ ਤੋਂ ਬਿੱਲ ਨਾ ਲਵੇ ਤੇ ਫਿਰ ਬੰਦਾ ਕੀ ਕਰਦਾ ਹੈ? ਵਾਰ ਵਾਰ ਉਹਦਾ ਧੰਨਵਾਦ ਕਰਦਾ ਹੈ ਕਿ ਡਾਕਟਰ ਬੜਾ ਸਿਆੜਾ ਹੈ, ਬੜਾ ਦਾਨੀ ਹੈ, ਮੈਂ ਇੰਨੇ ਦਿਨ ਬਣਾਉਟੀ ਸਾਹ ਦੇ ਉੱਤੇ ਰਿਹਾ ਹਾਂ ਪਰ ਮੇਰੇ ਤੋਂ ਉਹਨੇ ਪੈਸਾ ਨਹੀਂ ਲਿਆ। ਉਹ ਵਾਰ ਵਾਰ ਡਾਕਟਰ ਦਾ ਧੰਨਵਾਦ ਕਰਦਾ ਹੈ। ਅਤੇ ਜਿਸ ਪ੍ਰਮਾਤਮਾ ਨੇ ਸਾਨੂੰ ਸੰਗਤ ਜੀ ਅਸਲੀ ਸਾਹ ਦਿੱਤਾ, ਅਸਲੀ ਕਿਸੇ ਨੂੰ 100 ਸਾਲ, ਕਿਸੇ ਨੂੰ 50 ਸਾਲ, ਕਿਸੇ ਨੂੰ 150 ਸਾਲ, ਸੰਗਤ ਜੀ ਫਿਰ ਉਹਦਾ ਵੀ ਸਾਨੂੰ ਧੰਨਵਾਦ ਕਰਨਾ ਚਾਹੀਦਾ ਹੈ, ਉਹਨੂੰ ਹਮੇਸ਼ਾ ਹੀ ਚੇਤੇ ਰੱਖਣਾ ਚਾਹੀਦਾ ਹੈ ਜਿਹਨੇ ਜ਼ਿੰਦਗੀ ਦਿੱਤੀ ਹੈ, ਪ੍ਰਾਣ ਦਿੱਤੇ ਨੇ, ਸੂਖਮ ਸਰੀਰ ਦਿੱਤਾ ਹੈ, ਅਸਤੂਲ ਸਰੀਰ ਦਿੱਤਾ ਹੈ, ਅਤੇ ਨਾਲ ਸਾਨੂੰ ਵਰਤਣ ਵਾਸਤੇ ਧਨ ਦਿੱਤਾ ਹੈ। संजय जी नाल साडिया लोड़ां पूरियां करन वास्ते उन्हें धन भी दिता है कि ये धन दे नाल तू आप दिया लोड़ां भी पूरियां कर लवे।
दिने रस भोग
सच्चे पातशाह जी कहते दिने रस भोग। परमात्मा ने 36 प्रकार के सानू रस दिते ने, भोजन दिते ने। संजय जी 6 प्रकार के रस बने ने, इहदे विच मिठे खट्टे लूणे सलूणे इत्यादिक सारे आ जाते हैं। 6 प्रकार के रस ने, 36 प्रकार के भोजन ने। सच्चे पातशाह जी कहते दीने रस भोग। ये सारे वाहिगुरु ने तेनू भोगण वास्ते दिते ने, तेनू वरतण वास्ते दिते ने।
गृह मंदर रथ आस दिए।
सच्चे पातशाह जी कहते वाहिगुरु ने तेनू सोहना कर दिता है और फिर सोहने मंदिर दिते ने, सोहने मकान दिते ने। इत बस नहीं, तेरी असवारी वास्ते वाहिगुरु ने तेनू रथ दिता है और रथ दिते ने अस घोड़े आदिक दिते ने। यह पुरानिया असवारियां होंदिया सी जी, जीवन दे सवारी करन वास्ते चढ़न वास्ते। अजकल वाहिगुरु ने कृपा की चंगियां तो चंगियां गड्डियां मोटरां संगत जी साडी सवारी वास्ते सानू दित्तियां ने। इह उह वाहिगुरु जीवां दी चितवड़ी अनुसार मन इच्छा अनुसार दान करने वाला है। उन्हें कर दिता सोहने मकान दिते, रात दिते, अते नाल घोड़े आदिक दिते सवारी वास्ते।
राचे भले संजोग
फिर सतगुरु जी कहंदे ने भले चंगे वाहिगुरु ने संयोग भी रच दिते, चंगे संबंधियां दे नाल, चंगे गुरसिखां दे नाल संगत जी साडे संबंध भी उन्हें बना दिते। यह भी उहदा इक दान है, इक दान दा अंग है। चंगे संयोग मिल जाने, संगत जी बच्ची नूं चंगा वार प्राप्त हो जाना, चंगा परिवार मिल जाना, यह भी वाहिगुरु की बख्शिश है, उहदी रहमत है। सतगुरु जी कहिंदे जिस वाहिगुरु ने तैनूं घर दित्ता, मकान दित्ते, रथ दित्ते, घोड़े आदिक दित्ते सवारी वास्ते, अते जिस वाहिगुरु ने चंगे तेरे संयोग रच दिते।
सत बनता साजन सेवक दिए।
परमेश्वर कितना कृपालू है, उन्हें तेनू पुत्रां दी दात दिती है, उन्हें तेनू औरत दिती है, तेनू उन्हें सज्जन दिते ने। संगत जी सज्जन दो तरह के होंदे ने, एक दुनियावी सज्जन, वो सज्जन जदों कोई सज्जन तुरदा तो उहदे नाल चलदे ने, उहदा साथ दिंदे ने, उहनां नूं वी आपां कहिंदे वी पलाड़े दे सज्जन, बहुत चंगे सज्जन ने भाई, उहदे मोढ़े दा मोढ़ा जोड़ के खलोंदे ने, चलदे ने। और दूजे सज्जन ने चंगे गुण, जिन्हां दी बाबत हजूर ने सज्जन नूं कहा सी, सज्जन सही नाल मैं चलदिया नाल चलन, ਜਿੱਤਾ ਲੇਖਾ ਮੰਗੀਐ ਤਿੱਥੈ ਖੜੇ ਬਸੰਨ। ਹਜ਼ੂਰ ਨੇ ਕਿਹਾ ਉਹ ਸੱਜਣ ਚੰਗੇ ਗੁਣ, ਚੰਗੇ ਪਰਉਪਕਾਰ ਜਿਹੜੇ ਨੇ ਨਾ, ਇਹ ਜੀਵ ਦੇ ਨਾਲ ਪਰਲੋਕ ਵਿੱਚ ਵੀ ਜਾਂਦੇ ਨੇ। ਤੇ ਜਿੱਥੇ ਜੀਵ ਤੋਂ ਲੇਖਾ ਮੰਗਿਆ ਜਾਂਦਾ ਜੀ, ਫਿਰ ਇਹ ਜਿਹੜੇ ਚੰਗੇ ਗੁਣ ਪਰਉਪਕਾਰ ਨੇ ਨਾ, ਇਹ ਸਾਹਮਣੇ ਖਲੋਤੇ ਹੁੰਦੇ ਨੇ। ਉਹ ਕਹਿੰਦੇ ਵੀ ਇਹ ਸਾਡਾ ਸੱਜਣ ਹੈ, ਇਹ ਸਾਡਾ ਮਿੱਤਰ ਹੈ, ਇਹਦੇ ਤੋਂ ਲੇਖਾ ਨਾ ਮੰਗੀ। ਸੱਚੇ ਪਾਤਸ਼ਾਹ ਵੀ ਕਹਿੰਦੇ ਨੇ ਪੰਡਿਤ ਜੀ, ਵਾਹਿਗੁਰੂ ਕਿਤਨਾ ਬੇਅੰਤ ਹੈ, ਉਹਨੇ ਪੁੱਤਰਾਂ ਦੀ ਦਾਤ ਦਿੱਤੀ, ਔਰਤ ਦਿੱਤੀ ਔਰ ਸੱਜਣ ਦਿੱਤੇ, ਫਿਰ ਸੇਵਕ ਦਿੱਤੇ ਤੇਰੀ ਸੇਵਾ ਕਰਨ ਵਾਸਤੇ, ਨਾਲ ਸੇਵਕ ਵੀ ਦਿੱਤੇ ਨੇ। ਪਰਮੇਸ਼ਰ ਨੇ ਤੈਨੂੰ ਏਡੀਆਂ ਵੱਡੀਆਂ ਦਾਤਾਂ ਦਿੱਤੀਆਂ ਨੇ, ਪਰ ਤੈਨੂੰ ਕੀ ਕਰਨਾ ਚਾਹੀਦਾ?
ਪ੍ਰਭ ਦੇਵਨ ਯੋਗ।
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਉਹ ਪ੍ਰਭੂ ਦੇਵਣ ਯੋਗ, ਇਹ ਸਾਰੀਆਂ ਵਸਤੂਆਂ ਦੇਵਣ ਦੇ ਯੋਗ ਲਾਇਕ ਹੈ, ਉਹ ਦੇ ਸਕਦਾ ਹੈ, ਪੁੱਤਰ ਵੀ ਦੇ ਸਕਦਾ ਹੈ, ਔਰਤ ਵੀ, ਸੱਜਣ ਵੀ, ਸੇਵਕ ਵੀ, ਮਨ ਇੱਛਾ ਅਨੁਸਾਰ ਦਾਨ ਵੀ ਦੇ ਸਕਦਾ ਹੈ, ਆਸਾਂ ਵੀ ਪੂਰੀਆਂ ਕਰ ਸਕਦਾ ਹੈ, ਕਿਉਂਕਿ ਉਹ ਸਵਰੱਥ ਹੈ। ਸੰਗਤ ਜੀ ਉਹਦੇ ਵਿੱਚ ਘਾਟ ਨਹੀਂ, ਜੇ ਘਾਟ ਹੈ ਤੇ ਉਹ ਸਾਡੇ ਵਿੱਚ ਹੈ। ਸਾਡੀ ਘਾਟ ਕਰਕੇ ਸਾਡੀਆਂ ਮਨੋਕਾਮਨਾਵਾਂ ਪੂਰੀਆਂ ਨਹੀਂ ਹੁੰਦੀਆਂ, ਪਰ ਉਹ ਪ੍ਰਭੂ ਸਮਰੱਥ ਹੈ, ਉਹ ਸਾਰੀਆਂ ਇਹ ਚੀਜ਼ਾਂ ਦੇਣ ਦੇ ਯੋਗ ਹੈ।
ਹਰ ਸਿਮਰਤ ਤਨ ਮਨ ਹਰਿਆ।
ਸੱਚੇ ਪਾਤਸ਼ਾਹ ਵੀ ਕਹਿੰਦੇ ਨੇ ਇਹ ਪ੍ਰਾਣੀ, ਇਹ ਜੀਵ, ਜੇ ਤੂੰ ਹਰੀ ਪਰਮੇਸ਼ਰ ਦਾ ਸਿਮਰਨ ਕਰੇ ਤੇ ਫਿਰ ਤੇਰਾ ਤਨ, ਸਰੀਰ ਅਤੇ ਮਨ ਇਹ ਸ਼ੁਭ ਗੁਣਾਂ ਦੇ ਨਾਲ ਹਰਿਆ ਭਰਪੂਰ ਹੋਵੇਗਾ।
ਵਿਯੋਗ।
ਸੱਚੇ ਪਾਤਸ਼ਾਹ ਵੀ ਕਹਿੰਦੇ ਤੇਰਾ ਵਿਯੋਗ, ਵਿਛੋੜੇ ਆਦਿਕ ਜਿਹੜੇ ਨੇ ਉਹ ਸਾਰੇ ਹੀ ਲੱਤ ਜਾਣਗੇ।
ਸਾਧ ਸੰਗ ਹਰ ਗੁਣ ਰਮ ਹੋ।
ਗੁਰਾਂ ਦੀ ਸੰਗਤ ਨਾਲ ਮਿਲ ਕੇ ਅਥਵਾ ਸ੍ਰੇਸ਼ਟ ਮਹਾਤਮਾ ਦਾ ਸੰਗ ਕਰਕੇ ਤੇ ਕੀ ਕਰਨਾ ਚਾਹੀਦਾ ਹੈ? ਹਰ ਗੁਣ ਰਮ, ਵਾਹਿਗੁਰੂ ਦੇ ਗੁਣਾਂ ਦਾ ਉਚਾਰਨ ਕਰਨਾ ਚਾਹੀਦਾ। ਇਹੀ ਵੀ ਚੰਗੇ ਸਾਧੂ ਦਾ ਸੰਗ ਕੀਤਾ, ਵੇਖਿਆ ਵੀ ਇੱਥੇ ਚੰਗੇ ਭੋਜਨ ਬਣੇ ਨੇ, ਰੱਜ ਕੇ ਖਾਓ ਫਿਰ ਵੇਖਾਂਗੇ। ਨਹੀਂ, ਸਤਿਗੁਰੂ ਜੀ ਕਹਿੰਦੇ ਕੋਈ ਚੰਗਾ ਸਾਧੂ ਮਹਾਤਮਾ ਜਦ ਵੀ ਮਿਲ ਜਾਵੇ ਨਾ ਤੇ ਭਾਈ ਉਹਦੀ ਸੰਗਤ ਕਰ, ਸੰਗਤ ਕਰਕੇ ਵਾਹਿਗੁਰੂ ਦੇ ਗੁਣਾਂ ਦਾ ਉਚਾਰਨ ਕਰ।
ਬਿਨਸੇ ਸਭ ਰੋਗ।
ਫਿਰ ਹਜ਼ੂਰ ਕਹਿੰਦੇ ਨੇ ਸਾਰੇ ਹੀ ਰੋਗ ਤੇਰੇ ਨਿਵਰਤ ਹੋ ਜਾਣਗੇ। ਜਿਹੜੇ ਪਰਮੇਸ਼ਰ ਤੋਂ ਭੁੱਲਿਆ, ਤੈਨੂੰ ਸਾਰੇ ਰੋਗ ਵਿਆਪੇ ਸੀ ਨਾ, ਜਦੋਂ ਤੂੰ ਉਹਨੂੰ ਚੇਤੇ ਕਰੇਂਗਾ ਸਵਾਸ ਸਵਾਸ, ਤੇ ਫਿਰ ਤੇਰੇ ਸਾਰੇ ਰੋਗ ਜਿਹੜੇ ਨੇ ਸੰਗਤ ਜੀ ਉਹ ਨਿਵਰਤ ਹੋ ਜਾਣਗੇ, ਵਾਹਿਗੁਰੂ ਆਪ ਕਿਰਪਾ ਕਰੇਗਾ। ਇਹ ਸਤਿਗੁਰਾਂ ਨੇ ਪਾਵਨ ਹੁਕਮਨਾਮੇ ਦੀ ਵਿਚਾਰ ਅੱਜ ਆਪਾਂ ਨੂੰ ਬਖਸ਼ਿਸ਼ ਕੀਤੀ ਸੀ, ਔਰ ਚੱਲ ਰਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਲੜੀਵਾਰ ਕਥਾ ਪਿਆਰ ਸਾਹਿਬ ਸਰਵਣ ਕਰੀਏ ਜੀ।
ਬਲਾਵਲ ਮਹੱਲਾ ਪਹਿਲਾ, ਥਿੱਤੀ ਘਰ ਦਸਵਾਂ ਜਾਤ।
ਰਾਗ ਬਿਲਾਵਲ ਵਿੱਚ ਸਤਿਗੁਰੂ ਗੁਰੂ ਨਾਨਕ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਹੈ। ਔਰ ਜਦੋਂ ਗੁਰੂ ਨਾਨਕ ਦੇਵ ਜੀ ਦੱਖਣ ਦੀ ਧਰਤੀ ਤੇ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰ ਰਹੇ ਸੀ, ਲੋਕਾਂ ਨੂੰ ਇੱਕ ਨਾਲ ਜੋੜ ਰਹੇ ਸਨ, ਵਹਿਮਾਂ ਭਰਮਾਂ ਵਿੱਚੋਂ ਕੱਢ ਰਹੇ ਸਨ। ਉਦੋਂ ਇੱਕ ਹਜ਼ੂਰ ਦੇ ਕੋਲ ਵਿਦਵਾਨ ਪੰਡਿਤ ਆਇਆ ਜਿਹੜਾ ਗਣਿਤ ਦਾ ਬੜਾ ਮਾਹਰ ਸੀ। ਆ ਜਿਹੜੀਆਂ ਥਿੱਤਾਂ ਨੇ ਉਹਨਾਂ ਦੀ, ਇਹਨਾਂ ਦਾ ਉਹ ਚੰਗਾ ਮਾਹਰ ਸੀ। ਹੋ ਸਕਦਾ ਥਿੱਤਾਂ ਕਰਕੇ ਉਹਦਾ ਨਾਮ ਵੀ ਥਿੱਤਾ ਬ੍ਰਾਹਮਣ ਸੀ। ਉਹ ਥਿੱਤੇ ਬ੍ਰਾਹਮਣ ਨੇ ਗੁਰੂ ਨਾਨਕ ਦੇਵ ਜੀ ਨੂੰ ਬੇਨਤੀ ਕੀਤੀ, ਮਹਾਰਾਜ ਆਪ ਇਹਨਾਂ ਥਿੱਤਾਂ ਦੇ ਬਾਰੇ ਵੀ ਕੋਈ ਜਾਣ ਦਿਓ ਕਿ ਨਹੀਂ। ਸਤਿਗੁਰੂ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ ਸੀ, ਕਿਆ ਜਪ ਜਾਪੋ ਬਿਨ ਜਗਦੀਸੈ। ਐ ਪੰਡਿਤ ਜੀ, ਜਗਤ ਦੇ ਈਸ਼ਵਰ ਤੋਂ ਬਗੈਰ ਹੋਰ ਕੀ ਜਪਣਾ ਕਰੀਏ, ਅਸੀਂ ਤਾਂ ਉਹਨੂੰ ਚੇਤੇ ਕਰਦੇ। ਕਹਿਣ ਲੱਗਾ ਜੀ, ਮੈਂ ਤੁਹਾਨੂੰ ਥਿੱਤਾਂ ਦੇ ਬਾਰੇ ਪੁੱਛਿਆ ਤੇ ਗੁਰੂ ਨਾਨਕ ਦੇਵ ਜੀ ਦੇ ਰਾਗ ਬਲਾਵਲ ਦੇ ਵਿੱਚ ਇਹ ਥਿੱਤੀ ਨਾਮ ਦੀ ਬਾਣੀ ਉਚਾਰਨ ਕੀਤੀ ਹੈ। ਸੰਗਤ ਜੀ, ਇਹਦੇ ਵਿੱਚ 15 ਥਿੱਤਾਂ ਦਾ ਜ਼ਿਕਰ ਆਵੇਗਾ। ਇਹ ਜਿਹੜੀਆਂ ਥਿੱਤਾਂ ਨੇ ਨਾ ਜੀ, ਇਹ ਚੰਦਰਮਾ ਦੇ ਨਾਲ ਚੱਲਦੀਆਂ ਨੇ। ਇੱਕ ਹਨੇਰਾ ਪੱਖ ਹੈ ਤੇ ਇੱਕ ਚਾਨਣਾ ਪੱਖ ਹੈ। ਇਹ ਦੋ ਪੱਖ ਨੇ ਚੰਦਰਮਾ ਦੇ। ਔਰ ਪੁਰਾਤਨ ਸਮੇਂ ਪੰਥ ਰਤਨ ਗਿਆਨੀ ਸੰਤ ਸਿੰਘ ਜੀ ਮਸਕੀਨ ਨੇ ਇੱਕ ਵਾਰੀ ਕਥਾ ਵਿੱਚ ਇਹ ਵੀ ਜ਼ਿਕਰ ਕੀਤਾ ਸੀ ਕਿ ਪੁਰਾਣੇ ਸਮੇਂ ਜਿਹੜੀ ਸੰਗਰਾਂਦ ਸੀ ਨਾ, ਉਹ ਵੀ ਥਿੱਤਾਂ ਦੇ ਹਿਸਾਬ ਨਾਲ, ਚੰਦਰਮਾ ਦੇ ਹਿਸਾਬ ਨਾਲ ਹੀ ਮਨਾਈ ਜਾਂਦੀ ਸੀ। ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਇਹ ਥਿੱਤੀ ਨਾਮ ਦੀ ਬਾਣੀ ਉਚਾਰਨ ਕੀਤੀ। ਇਹਦੇ ਵਿੱਚ 15 ਥਿੱਤਾਂ ਦਾ ਜ਼ਿਕਰ ਆਇਆ ਵਾ। ਔਰ ਇੱਕ ਵਾਰੀ ਸੰਗਤ ਜੀ, 14 ਥਿੱਤਾਂ ਤੋਂ ਬਾਅਦ ਪੂਰਨਮਾਸੀ ਆਉਂਦੀ ਹੈ ਤੇ ਇੱਕ ਵਾਰੀ 14 ਥਿੱਤਾਂ ਤੋਂ ਬਾਅਦ ਜਿਹੜੀ 15ਵੀਂ ਥਿੱਤ ਹੈ ਉਹਨੂੰ ਮੱਸਿਆ ਦੇ ਵਿੱਚ ਆਪਾਂ ਗਿਣਦੇ, ਉਹ ਮੱਸਿਆ ਆਉਂਦੀ ਹੈ। ਜਿਹੜਾ ਮੱਸਿਆ ਦਾ ਪੱਖ ਹੈ ਉਹ ਹਨੇਰਾ ਪੱਖ ਹੈ ਤੇ ਜਿਹੜਾ ਪੂਰਨਮਾਸੀ ਦਾ ਪੱਖ ਹੈ ਉਹ ਚਾਨਣਾ ਪੱਖ ਹੈ। ਘਰ ਦਸਵਾਂ, ਦਸਵੇਂ ਘਰ ਸੁਰਤਾਲ ਵਿੱਚ ਗੁਰੂ ਨਾਨਕ ਦੇਵ ਜੀ ਨੇ ਇਹ ਬਾਣੀ ਦਾ ਉਚਾਰਨ ਕੀਤਾ ਹੈ। ਜਾਤ, ਸੰਗਤ ਜੀ, ਜਾਤ ਇੱਕ ਛੰਦ ਦੀ ਚਾਲ ਦਾ ਨਾਮ ਹੈ। ਔਰ ਡਾਕਟਰ ਚਰਨ ਸਿੰਘ ਜੀ, ਡਾਕਟਰ ਭਾਈ ਵੀਰ ਸਿੰਘ ਜੀ ਦੇ ਪਿਤਾ ਜੀ, ਉਹਨਾਂ ਨੇ ਬਾਣੀ ਬਿਓਰੇ ਦੇ ਵਿੱਚ ਇਹ ਵੀ ਜ਼ਿਕਰ ਕੀਤਾ ਹੈ, ਜਾਤ ਗਾਤ ਤੇ ਸਾਥ, ਇਹ ਤਿੰਨੇ ਜੋੜੀ ਦੇ ਕਰਤੱਬ ਹਨ। ਜੋੜੀ ਦੇ ਕਰਤੱਬ, ਇਹਦੀ ਵਿਆਖਿਆ ਕੋਈ ਲੰਮੀ ਹੈ। ਸਤਿਗੁਰੂ ਕਿਰਪਾ ਕਰਨ, ਸੰਗਤ ਜੀ, ਕੁਝ ਵਿਦਵਾਨਾਂ ਨੇ ਇਉਂ ਵੀ ਜ਼ਿਕਰ ਕੀਤਾ ਹੈ, ਜਪ ਦੇ ਨਾਲ ਥਿੱਤੀ ਦਾ ਸਤਿਗੁਰਾਂ ਨੇ ਉਚਾਰਨ ਕੀਤਾ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਪਰਮਾਤਮਾ ਇੱਕ ਅਦੁੱਤੀ ਸਰੂਪ ਹੈ, ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ। ਸਤ ਗੁਰਪ੍ਰਸਾਦ, ਸਤ ਚੇਤਨ ਸਰੂਪ ਹੈ, ਗੁਰ ਆਨੰਦ ਸਰੂਪ ਹੈ। ਉਸ ਵਾਹਿਗੁਰੂ ਦੀ ਪ੍ਰਾਪਤੀ ਗੁਰੂ ਦੀ ਕਿਰਪਾ ਨਾਲ ਹੁੰਦੀ ਹੈ।
ਏਕਮ ਏਕੰਕਾਰ ਨਿਰਾਲਾ।
ਸੰਗਤ ਜੀ, ਏਕਮ ਇਹ ਪਹਿਲੀ ਥਿੱਤ ਦਾ ਨਾਮ ਹੈ। ਆਪਾਂ ਆਮ ਕਰਕੇ ਇੱਕ ਕਹਿ ਦਿੰਦੇ ਹਾਂ, ਇੱਥੇ ਹਜ਼ੂਰ ਨੇ ਏਕਮ ਬੋਲਿਆ, ਏਕਮ। ਏਕਮ ਥਿਤ ਦੁਆਰਾ ਹਜ਼ੂਰ ਕਹਿੰਦੇ ਨੇ ਏਕੰਕਾਰ ਨਿਰਾਲਾ, ਜਿਹੜਾ ਇੱਕ ਅੰਕਾਰ ਹੈ, ਜਿਹਨੂੰ ਆਪਾਂ ਇੱਕ ਉਹ ਅਹੰਕਾਰ ਵੀ ਬੋਲਦੇ ਹਾਂ, ਆਪ ਇੱਕ ਪਰਮੇਸ਼ਰ ਹੈ ਨਾ ਜਿਹੜਾ। ਹਜ਼ੂਰ ਕਹਿੰਦੇ ਸਾਰਿਆਂ ਤੋਂ ਨਿਰਾਲਾ ਅਸੰਗ
ਅਮਰ ਅਜੂਨੀ ਜਾਤ ਨ ਜਾਨਾ।
ਸਤਿਗੁਰੂ ਜੀ ਕਹਿੰਦੇ ਉਹ ਮੌਤ ਤੋਂ ਰਹਿਤ ਹੈ, ਜੂਨਾ ਤੋਂ ਰਹਿਤ ਹੈ, ਉਹਦੀ ਕੋਈ ਜਾਤੀ ਨਹੀਂ ਅਥਵਾ ਉਹਨੂੰ ਕੋਈ ਜਾਲਾ ਬੰਧਣ ਵੀ ਨਹੀਂ।
ਗੋਚਰ ਰੂਪ ਨਾ ਰੱਖਿਆ।
ਸੰਗਤ ਜੀ ਉਹ ਸਾਡੇ ਮਨ ਦੀ ਗਮਤਾ ਤੋਂ ਰਹਿਤ ਹੈ, ਅਗੋਚਰ ਸਾਡੇ ਇੰਦਰੀਆਂ ਦੇ ਵਿਸ਼ੇ ਤੋਂ ਵੀ ਰਹਿਤ ਹੈ, ਉਹਦਾ ਕੋਈ ਰੂਪ ਨਹੀਂ, ਉਹਦੇ ਹੱਥ ਦੇ ਉੱਤੇ ਜਾਂ ਉਹਦੇ ਸਰੀਰ ਦੇ ਉੱਤੇ ਕੋਈ ਮੱਛ ਕੱਚ ਆਦਿਕ ਰੇਖਾ ਵੀ ਨਹੀਂ।
ਖੋਜਤ ਖੋਜਤ ਘੱਟ ਘੱਟ ਦੇਖਿਆ।
ਜਦੋਂ ਵੇਦਾਂ ਸ਼ਾਸਤਰਾਂ ਨੂੰ ਪੜ੍ਹਿਆ, ਵਿਚਾਰਿਆ, ਖੋਜ ਕੀਤੀ, ਤੇ ਖੋਜਤ ਖੋਜਤ ਖੋਜਦਿਆਂ ਖੋਜਦਿਆਂ ਕੀ ਲੱਭਾ? ਘੱਟ ਘੱਟ ਦੇਖਿਆ ਉਸ ਪਰਮਾਤਮਾ ਨੂੰ, ਹਰੇਕ ਸਰੀਰ ਦੇ ਅੰਦਰ ਦੇਖਣਾ ਕੀਤਾ।
ਜੋ ਦੇਖ ਦਿਖਾਵੇ ਤਿਸ ਕੋ ਬਲ ਜਾਈ।
ਸੱਚੇ ਪਾਤਸ਼ਾਹ ਜੀ ਕਹਿੰਦੇ ਜਿਨ੍ਹਾਂ ਨੇ ਗੁਰੂ ਸ਼ਬਦ ਦੀ ਕਮਾਈ ਕਰਕੇ ਆਪਣੇ ਸਰੂਪ ਨੂੰ ਵੇਖ ਲਿਆ ਤੇ ਦੂਜਿਆਂ ਨੂੰ ਵੀ ਉਹਦੇ ਸਰੂਪ ਨੂੰ ਵਿਖਾਉਣਾ ਕੀਤਾ, ਮੈਂ ਉਹਨਾਂ ਗੁਰਮੁਖਾਂ ਤੋਂ ਬਲਿਆਰ ਜਾਂਦਾ ਹਾਂ।
ਗੁਰ ਪ੍ਰਸਾਦ ਪਰਮ ਪਦ ਪਾਈ।
ਗੁਰੂ ਦੀ ਕਿਰਪਾ ਦੇ ਨਾਲ ਉਹਨਾਂ ਨੇ ਪਰਮ ਪਦਵੀ ਕੇਵਲ ਮੁਕਤੀ ਨੂੰ ਪ੍ਰਾਪਤ ਕਰ ਲਿਆ।
ਕਿਉਂ ਜਪ ਜਪ ਬਿਨ ਜਗਦੀਸ਼ਾ।
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਐ ਥਿੱਤੇ ਬ੍ਰਾਹਮਣ, ਜਗਤ ਦੇ ਈਸ਼ਵਰ ਵਾਹਿਗੁਰੂ ਤੋਂ ਬਗੈਰ ਕੀ ਜਾਪ ਜਪੀਏ, ਕਿਹਨੂੰ ਚੇਤੇ ਕਰੀਏ, ਕਿਹਨੂੰ ਯਾਦ ਕਰੀਏ? ਸਤਿਗੁਰੂ ਜੀ ਕਹਿੰਦੇ ਭਾਈ ਅਸੀਂ ਤਾਂ ਇੱਕ ਨੂੰ ਯਾਦ ਕਰਦੇ ਹਾਂ, ਤੂੰ ਵੀ ਇੱਕ ਨੂੰ ਚੇਤੇ ਕਰਿਆ ਕਰ।
ਗੁਰ ਕਾ ਸ਼ਬਦ ਮਹਿਲ ਘਰ ਦੀਸਾ।
ਗੁਰੂ ਦੇ ਸ਼ਬਦ ਨਾਲ ਜੁੜਿਆ, ਗੁਰੂ ਦੇ ਉਪਦੇਸ਼ ਨੂੰ ਕਮਾਇਆ, ਫਿਰ ਕੀ ਹੁੰਦਾ ਜੀ? ਮਹਿਲ ਘਰ ਦੀਸਾ, ਜਿਹੜਾ ਸਾਡਾ ਸਰੂਪ ਰੂਪੀ ਘਰ ਹੈ ਨਾ, ਉਹ ਨਜ਼ਰ ਆਉਂਦਾ ਹੈ, ਉਹ ਦਿਸ ਪੈਂਦਾ ਹੈ। ਕਿਉਂਕਿ ਇਹ ਜਿਹੜੇ ਦੁਨਿਆਵੀ ਘਰ ਨੇ, ਇਹ ਸਾਡੇ ਸਦੀਵ ਕਾਲ ਨਹੀਂ, ਜਿਨ੍ਹਾਂ ਚਿਰ ਸਾਡੇ ਸੁਵਾਸ ਨੇ ਉਹਨਾਂ ਚਿਰ ਇੱਥੇ ਅਸੀਂ ਰਹਿਣਾ ਹੈ। ਜਦੋਂ ਸੁਵਾਸ ਨਿਕਲ ਗਏ ਫਿਰ ਇਹ ਸਾਡੇ ਘਰ ਬੇਗਾਨੇ ਨੇ, ਫਿਰ ਅਸੀਂ ਆਪਣੇ ਘਰ ਵਿੱਚ ਜਾਣਾ। ਪਰ ਜੇ ਆਪਣੇ ਘਰ ਦੀ ਸੰਭਾਲ ਕੀਤੀ ਹੋਵੇਗੀ ਤੇ ਫਿਰ ਹੀ ਆਪਾਂ ਜਾਵਾਂਗੇ। ਹੁਣ ਇੱਕ ਬੰਦਾ ਬੇਗਾਨੇ ਘਰਾਂ ਦੇ ਵਿੱਚ ਰਹਿਣ ਹੋ ਰਿਹਾ ਹੋਵੇ ਤੇ ਸੰਗਤ ਜੀ ਫਿਰ ਉਹ ਆਪਣਾ ਘਰ ਹੀ ਭੁੱਲ ਜਾਂਦਾ ਹੈ, ਉਹਨੂੰ ਆਪਣੇ ਘਰ ਦਾ ਚੇਤਾ ਹੀ ਨਹੀਂ ਹੁੰਦਾ ਕਿ ਮੇਰੇ ਘਰ ਦੀ ਹਾਲਤ ਕੀ ਹੋਈ ਹੋਵੇਗੀ, ਮੈਂ ਆਪਣੇ ਘਰ ਵਿੱਚ ਵੀ ਜਾਣਾ। ਸਤਿਗੁਰੂ ਜੀ ਕਹਿੰਦੇ ਨਹੀਂ ਭਾਈ, ਇਸ ਕਰਕੇ ਤੂੰ ਆਪਣੇ ਘਰ ਨੂੰ ਚੇਤੇ ਰੱਖ, ਆਪਣੇ ਘਰ ਦੀ ਸੰਭਾਲ ਕਰ, ਗੁਰੂ ਸ਼ਬਦ ਨਾਲ ਜੁੜ ਕੇ ਆਪਣੇ ਆਪ ਨੂੰ ਸਵਾਰਨਾ ਕਰ, ਫਿਰ ਤੈਨੂੰ ਉਹ ਜਿਹੜਾ ਸਰੂਪ ਰੂਪੀ ਘਰ ਹੈ ਨਾ, ਉਹ ਦਿਸ ਪਵੇਗਾ। ਫਿਰ ਤੈਨੂੰ ਪਤਾ ਲੱਗ ਜਾਵੇਗਾ ਕਿ ਮੈਂ ਹੁਣ ਸੱਚ ਘਰ ਨੂੰ ਜਾ ਰਿਹਾ ਕਿ ਹੋਰ ਕਿਸੇ ਪਾਸੇ। ਇਹ ਗੁਰੂ ਕਿਰਪਾ ਕਰੇਗਾ ਜਦੋਂ ਤੂੰ ਗੁਰੂ ਸ਼ਬਦ ਦੇ ਸੰਭਾਲ ਕਰੇਗਾ, ਅੰਮ੍ਰਿਤ ਵੇਲੇ ਉੱਠ ਕੇ ਮੂਲ ਮੰਤਰ ਅਤੇ ਗੁਰਮੰਤਰ ਦਾ ਜਾਪ ਕਰਿਆ ਕਰ, ਫਿਰ ਦਿਨ ਚੜ੍ਹੇ ਗੁਰਬਾਣੀ ਗਾਇਨ ਕਰਿਆ ਕਰ, ਨਿਤਨੇਮ ਕਰਿਆ ਕਰ। ਨਿਤਨੇਮ ਕਰਕੇ ਫਿਰ ਗੁਰੂ ਘਰ ਜਾ ਕੇ ਅਰਦਾਸ ਬੇਨਤੀ ਕਰਕੇ ਫਿਰ ਤੂੰ ਆਪਣੇ ਕਾਰੋਬਾਰ ਕਰਿਆ ਕਰ, ਫਿਰ ਤੇਰੇ ਤੇ ਗੁਰੂ ਕਿਰਪਾ ਕਰੇਗਾ। ਰਹਾਓ ਸਤਿਗੁਰੂ ਜੀ ਵਿਸਰਾਮ ਦੇ ਕੇ, ਜਿਵੇਂ ਅੱਗੇ ਉਪਦੇਸ਼ ਬਖਸ਼ਿਸ਼ ਕਰਨਗੇ, ਉਹ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਆਪਾਂ ਅੱਗੇ ਵਿਚਾਰਾਂਗੇ। ਸੰਗਤ ਜੀ, ਅੱਜ ਇੱਥੇ ਹੀ ਵਿਚਾਰ ਦੀ ਆਪਾਂ ਸਮਾਪਤੀ ਕਰਦੇ ਹਾਂ। ਜਿਵੇਂ ਅੱਗੇ ਦੂਜੀ ਥਿੱਤ ਦੁਬਾਰਾ ਉਪਦੇਸ਼ ਦੇਣਗੇ, ਫਿਰ ਤੀਜੀ ਥਿੱਤ, ਫਿਰ ਚੌਥੀ, ਪੰਜਵੀਂ, ਛੇਵੀਂ, ਸੱਤਵੀਂ, ਅੱਠਵੀਂ, ਔਰ ਇਹ 15 ਥਿੱਤਾਂ ਦਾ ਜ਼ਿਕਰ ਆਵੇਗਾ ਗੁਰੂ ਦੀ ਕਿਰਪਾ ਨਾਲ। ਨਾਲ ਨਾਲ ਆਪਾਂ ਅੱਗੇ ਵਿਚਾਰ ਕਰਾਂਗੇ। ਅੱਜ ਦੀ ਕਥਾ ਭਾਵੇਂ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਗੌਰਵ ਮਸਕੀਨ ਦੀ ਸੀ, ਪਰ ਅੱਜ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਨੇ ਅਕਾਲ ਤਖਤ ਸਾਹਿਬ ਜੀ ਅਤੇ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਵੀ ਬੁਲਾਈ ਹੈ, ਔਰ ਮੀਟਿੰਗ ਦਾ ਸਮਾਂ ਜਿਹੜਾ ਉਹ 8:15 ਰੱਖਿਆ ਗਿਆ ਸੀ। ਇਸ ਕਰਕੇ ਉਹ ਆਪ ਕਥਾ ਕਰਨ ਵਾਸਤੇ ਨਹੀਂ ਆ ਸਕੇ ਮੀਟਿੰਗ ਦੇ ਕਾਰਨ। ਫਿਰ ਉਹਨਾਂ ਨੇ ਦਾਸ ਦੀ ਸੇਵਾ ਲਾਈ ਹੈ। ਸਤਿਗੁਰੂ ਰਹਿਮਤ ਕਰਨ ਸੰਗਤ ਜੀ, ਪਰਮੇਸ਼ਰ ਨੇ ਜਿੰਨੀਆਂ ਦਾਤਾਂ ਦਿੱਤੀਆਂ ਨੇ ਨਾ ਆਪਾਂ ਨੂੰ, ਇੰਨੀ ਵਾਰ ਉਹਦਾ ਸ਼ੁਕਰਾਨਾ ਕਰਨਾ ਚਾਹੀਦਾ। ਆਪਾਂ ਰੋਮ ਰੋਮ ਕਰਕੇ ਆਪਣਾ ਸਿਰ ਕੱਟ ਕੇ ਵੀ ਉਹਦੇ ਚਰਨਾਂ 'ਚ ਰੱਖੀਏ ਅਤੇ ਤਾਂ ਵੀ ਆਪਾਂ ਉਹਦਾ ਦੇ ਨਹੀਂ ਦੇ ਸਕਦੇ। ਸਤਿਗੁਰੂ ਰਹਿਮਤ ਕਰਨ, ਇਹ ਉਪਦੇਸ਼ ਆਪਣੇ ਹਿਰਦੇ ਵਿੱਚ ਵਸਾਈਏ। ਪ੍ਰਭੂ ਦਾ ਸਦਾ ਸ਼ੁਕਰਾਨਾ ਕਰਦੇ ਰਹੀਏ ਜੀ, ਸਤਿਗੁਰੂ ਜੀ ਦਾ, ਆਪ ਸੰਗਤਾਂ ਦਾ, ਔਰ ਸਾਰੇ ਗੁਰਮੁਖਾਂ ਪਿਆਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ।
ਕਿਉਂ ਜਪ ਜਪ ਬਿਨ ਜਗਦੀਸ਼ ਗੁਰ ਸ਼ਬਦ ਮਹਲ ਘਰ ਦੇ